ਹਿੰਦੁਸਤਾਨ ਵਿੱਚ ਹਿੰਦੂ ਧਰਮ ਦੀ ਸਲਾਮਤੀ ਲਈ ਜੋ ਧਰਮ ਨਿਗਰ ਰਿਹਾ ਸੀ, ਧਰਮ ਦੀ ਸਥਾਪਤੀ ਲਈ ਭਾਰਤ ਖੰਡ ਦੀ ਯੱਗ ਬੇਦੀ ਤੇ ਸਤਿਗੁਰੂ ਦੋਵੇਂ ਪਾਤਸ਼ਾਹ ਨੇ ਆਪਣੇ ਸੀਸ ਦੀ ਆਹੂਤੀ ਦਿੱਤੀ। ਕਲਗੀਧਰ ਸਵਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਇਸੇ ਬਚਨ ਨੂੰ ਆਪਣੀ ਬਾਣੀ ਚ ਲਿਖਦੇ ਹਨ। ਤਿਲਕ ਜੰਜੂ ਰੱਖ ਪ੍ਰਭ ਤਾਕਾ, ਇਨੋ ਵੱਡੋ ਕੱਲੂ ਮੈਂ ਸਾਕਾ। ਕਲਯੁਗ ਵਿੱਚ ਐਸਾ ਵੱਡਾ ਸਾਕਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰ ਵਿਖਾਇਆ ਕਿ ਸਨਾਤਨ ਧਰਮ ਵਾਲਿਆਂ ਦਾ, ਹਿੰਦੂ ਧਰਮ ਵਾਲਿਆਂ ਦਾ ਤਿਲਕ ਤੇ ਜੰਜੂ ਰੱਖਿਆ ਕਰਨ ਲਈ ਗੁਰਦੇਵ ਨੇ ਸੀਸ ਦਿੱਤਾ। ਹਿੰਦੁਸਤਾਨ ਦਾ ਜ਼ੁਲਮੀ ਬਾਦਸ਼ਾਹ ਔਰੰਗਜ਼ੇਬ ਇਤਨਾ ਕੱਟੜ, ਇਤਨਾ ਮੁਤਸਮੀ ਸੀ, ਇਹਨੇ ਪ੍ਰਣ ਕੀਤਾ ਹੋਇਆ ਸੀ ਕਿ ਮੈਂ ਪੂਰੇ ਹਿੰਦੁਸਤਾਨ ਵਿੱਚ ਕੇਵਲ ਇੱਕੋ ਧਰਮ ਰਹਿਣ ਦਿਆਂਗਾ ਇਸਲਾਮ। ਜਬਰੀ ਲੋਕਾਂ ਦੇ ਧਰਮ ਤਬਦੀਲ ਕਰ ਰਿਹਾ ਸੀ। ਔਰੰਗਜ਼ੇਬ ਦੇ ਜ਼ੁਲਮਾਂ ਦੀ ਗੱਲ ਕਰੀਏ ਤੇ ਇੰਨਾ ਜ਼ੁਲਮੀ ਸੀ, ਸਕੇ ਪਿਓ ਨੂੰ ਕੈਦ ਕਰ ਲਿਆ, ਪਾਣੀ ਤੋਂ ਬਿਨਾਂ ਉਹਨੂੰ ਤਰਸਾਉਂਦਾ, ਪੀਣ ਨੂੰ ਪਾਣੀ ਨਹੀਂ ਦਿੰਦਾ, ਆਪਣੇ ਭਰਾ ਮੁਰਾਦ ਬਖਸ਼ ਦਾ ਸਿਰ ਵੱਢ ਕੇ ਆਪਣੇ ਪਿਤਾ ਦੇ ਜਨਮ ਦਿਨ ਤੇ ਉਹਨੂੰ ਤੋਹਫਾ ਦਿੰਦਾ, ਕਹਿੰਦਾ ਪਿਤਾ ਜੀ ਇਹ ਤੁਹਾਡੇ ਲਈ ਤੋਹਫਾ। ਥਾਲੀ ਚ ਪਾ ਕੇ ਉੱਤੇ ਕੱਪੜੇ ਨਾਲ ਕੱਜ ਕੇ ਆਪਣੇ ਭਰਾ ਦਾ ਸਿਰ ਵੱਢ ਕੇ ਆਪਣੇ ਪਿਓ ਨੂੰ ਤੋਹਫਾ ਦਿੱਤਾ, ਕਹਿੰਦਾ ਇਹ ਤੋਹਫਾ ਹੈ ਤੁਹਾਡੇ ਲਈ ਤੁਹਾਡੇ ਜਨਮ ਦਿਨ। ਪਿਆਸ ਨਾਲ ਸ਼ਾਹ ਜਹਾਨ ਤੜਫਦਾ ਸੀ, ਜੇਲ੍ਹ ਵਿੱਚ ਨਜ਼ਰ ਬੰਦ ਹੈ, ਉਹਨੇ ਮੰਗ ਕੀਤੀ ਕਿ ਮੈਨੂੰ ਇੱਕ ਸਿਆਹੀ ਤੇ ਕਲਮ ਤੇ ਕਾਗਜ਼ ਦਿਓ, ਮੈਂ ਆਪਣੇ ਪੁੱਤਰ ਔਰੰਗਜ਼ੇਬ ਨੂੰ ਕੁਝ ਚਿੱਠੀ ਲਿਖਣਾ ਚਾਹੁੰਦਾ। ਸਿਆਹੀ ਮਿਲੀ, ਕਲਮ ਤੇ ਦਵਾਤ ਆਈ, ਇਹਨੇ ਚਿੱਠੀ ਲਿਖੀ, ਹੇ ਪੁੱਤਰ ਔਰੰਗਜ਼ੇਬ, ਜਿਹਨਾਂ ਨੂੰ ਤੂੰ ਕਾਫ਼ਰ ਕਹਿੰਦਾ, ਇਹ ਜਿਹੜੇ ਹਿੰਦੂ ਨੇ ਕਾਫ਼ਰ ਨੇ, ਉਹ ਤਾਂ ਤੇਰੇ ਨਾਲੋਂ ਕਈ ਗੁਣਾ ਚੰਗੇ ਨੇ, ਉਹਨਾਂ ਦੇ ਮਾਂ ਬਾਪ ਮਰ ਜਾਂਦੇ ਆ, ਪਿੱਤਰ ਲੋਕ ਚਲੇ ਜਾਂਦੇ ਆ, ਉਹ ਮਰਨ ਤੋਂ ਬਾਅਦ ਵੀ ਉਹਨਾਂ ਨੂੰ ਪਾਣੀ ਦਿੰਦੇ, ਜਦੋਂ ਸੂਰਜ ਵੱਲ ਮੂੰਹ ਕਰਕੇ ਉਹ ਪਾਣੀ ਪੇਟ ਕਰਦੇ ਤੇ ਉਹਨਾਂ ਦੀ ਇਹ ਮਨਸਾ ਹੁੰਦੀ ਵੀ ਇਹ ਪਾਣੀ ਸਾਡੇ ਪਿੱਤਰਾਂ ਵਿੱਚ, ਪਿੱਤਰ ਲੋਕਾਂ ਵਿੱਚ, ਪਿੱਤਰਾਂ ਤਾਈਂ ਪਹੁੰਚ, ਪਰ ਤੂੰ ਤਾਂ ਉਹਨਾਂ ਨਾਲੋਂ ਵੀ ਮਲਨ ਹੈ, ਉਹ ਤਾਂ ਮਰੇ ਤੋਂ ਬਾਅਦ ਵੀ ਆਪਣੇ ਬਜ਼ੁਰਗਾਂ ਨੂੰ ਪਾਣੀ ਦਿੰਦੇ ਹੈ, ਮੈਂ ਤੇਰਾ ਪਿਤਾ ਹਾਂ ਤੇ ਪਾਣੀ ਤੋਂ ਬਿਨਾਂ ਤੜਫਦਾ ਹਾਂ, ਪੀਣ ਨੂੰ ਪਾਣੀ ਨਹੀਂ ਮਿਲਦਾ, ਘੱਟੋ ਘੱਟ ਪਾਣੀ ਤਾਂ ਮੈਨੂੰ ਪੀਣ ਨੂੰ ਦੇ ਦੇ। ਔਰੰਗਜ਼ੇਬ ਨੇ ਜਵਾਬ ਭੇਜਿਆ, ਅੱਬਾ ਜਾਨ ਇਹ ਸ਼ਾਹੀ ਜਿਹੜੀ ਲਿਖ ਕੇ ਖਰਾਬ ਕੀਤੀ ਹੈ, ਇਹਦਾ ਘੁੱਟ ਭਰ ਲੈਂਦਾ ਤੇ ਤੇਰੀ ਪਿਆਸ ਬੁੱਝ ਜਾਣੀ ਸੀ, ਪਰ ਇਹ ਸ਼ਾਹੀ ਲਿਖ ਕੇ ਤੂੰ ਖਰਾਬ ਕੀਤੀ ਹੈ, ਮੇਰੇ ਤੇ ਇਹਦਾ ਕੋਈ ਅਸਰ ਨਹੀਂ, ਮੈਂ ਤੈਨੂੰ ਪੀਣ ਨੂੰ ਪਾਣੀ ਨਹੀਂ ਦੇਣਾ। ਯਾਨੀ ਕਿ ਐਸਾ ਜ਼ੁਲਮੀ ਬਾਦਸ਼ਾਹ ਸੀ, ਤਿੰਨ ਭਰਾ ਕਤਲ ਕੀਤੇ ਫਿਰ ਤਖ਼ਤ ਤੇ ਬੈਠਾ, ਉਹਨਾਂ ਨੂੰ ਇਹ ਵਿਖਾਉਂਦਾ ਸੀ ਇੱਕ ਭਰਾ ਨੂੰ ਇਹੋ ਜਿਹੇ ਵਿਸਾਹ ਨਾਲ ਮਾਰਿਆ, ਕਹਿੰਦਾ ਮੈਂ ਤਾਂ ਮੱਕੇ ਦੀ ਜ਼ਿਆਰਤ ਨੂੰ ਚਲਾ ਜਾਣਾ, ਹੱਜ ਨੂੰ ਚਲਾ ਜਾਣਾ, ਰਾਜ ਦੇ ਤਖ਼ਤ ਤੇ ਤਾਂ ਮੈਂ ਤੈਨੂੰ ਬਿਠਾਉਣਾ, ਪ੍ਰਸ਼ਾਦੇ ਤੇ ਘਰ ਸੱਦਿਆ ਤੇ ਘਰ ਸੱਦ ਕੇ ਉਹਨੂੰ ਗ੍ਰਿਫ਼ਤਾਰ ਕਰ ਲਿਆ, ਹੁਣ ਮੁੜ ਕੇ ਕਤਲ ਕਰਵਾ। ਹਿੰਦੁਸਤਾਨ ਦੇ ਬਹੁਤ ਸਾਰੇ ਮੰਦਰਾਂ ਵਿੱਚ ਇਹਨੇ ਉਹਨਾਂ ਮੰਦਰਾਂ ਦੀ ਬੇਹੁਰਮਤੀ ਕੀਤੀ, ਮੰਦਰ ਢਾਣੇ ਸ਼ੁਰੂ ਕੀਤੇ, ਕਾਸ਼ੀ, ਬਨਾਰਸ, ਇਲਾਹਾਬਾਦ, ਮਥੁਰਾ, ਬਹੁਤ ਸਾਰੀਆਂ ਜਿਹੜੀਆਂ ਪਵਿੱਤਰ ਨਗਰੀਆਂ ਮੰਨੀਆਂ ਜਾਂਦੀਆਂ ਹਿੰਦੂ ਧਰਮ ਦੀਆਂ, ਉਹਨਾਂ ਮੰਦਰਾਂ ਵਿੱਚ ਜਾ ਕੇ ਮੰਦਰ ਢਾਏ, ਪੁਸ਼ਕਰ ਜਾ ਕੇ ਪੁਸ਼ਕਰ ਦਾ ਜਿਹੜਾ ਤੀਰਥ ਸੀ ਉਹਨੂੰ ਪੂਰਨ ਦਾ ਯਤਨ ਕੀਤਾ, ਬਨਾਰਸ ਦੇ ਬਹੁਤ ਸਾਰੇ ਮੰਦਰ ਢਾਏ, ਰਾਜਪੂਤਾਨੇ ਦੇ ਰਾਜ ਵਿੱਚ ਇੱਕ ਦਿਨ ਵਿੱਚ 5-5 ਹਜ਼ਾਰ ਮੰਦਰ ਢਾ ਕੇ ਮਿੱਟੀ ਚ ਬਣਾ, ਉਹਨਾਂ ਮੰਦਰਾਂ ਦੀਆਂ ਥਾਵਾਂ ਤੇ ਮਸੀਤਾਂ ਖੜੀਆਂ ਕਰ ਦਿੱਤੀਆਂ, ਔਰ ਜਿਹੜੀਆਂ ਉਹਨਾਂ ਮੰਦਰਾਂ ਦੀਆਂ ਮੂਰਤੀਆਂ ਸਨ ਉਹ ਮਸੀਤਾਂ ਦੀਆਂ ਜਿਹੜੇ ਪਾਏਦਾਨ ਹੁੰਦੇ ਆ ਉਹਦੇ ਥੱਲੇ ਦੱਬ ਦਿੱਤੀਆਂ ਵੀ ਲੋਕ ਪੈਰ ਧਰ ਕੇ ਅੰਦਰ ਜਾਇਆ, ਰੋਜ਼ ਲੋਕਾਂ ਦੇ ਗਲਾਂ ਚੋਂ ਜੰਜੂ ਲਾਉਂਦਾ, ਜਬਰੀ ਉਹਨਾਂ ਦਾ ਧਰਮ ਤਬਦੀਲ ਕਰਦਾ, ਵਜ਼ੀਰਾਂ ਨੂੰ ਅਹਿਲਕਾਰਾਂ ਨੂੰ ਇਹ ਹਦਾਇਤ ਕਰ ਦਿੱਤੀ, ਕੋਰਟ ਕਚਹਿਰੀ ਵਿੱਚ ਜਿਹਨਾਂ ਦੇ ਕੇਸ ਚੱਲਦੇ ਨੇ ਇਹ ਕਹਿ ਦਿਓ ਜਿਹੜਾ ਇਸਲਾਮ ਕਬੂਲੇਗਾ ਉਹਦੇ ਪੱਖ ਦਾ ਫੈਸਲਾ ਹੋਵੇ, ਖਾਨਾ ਜੰਗੀ ਦਾ ਮਾਹੌਲ ਬਣ ਗਿਆ, ਜੇ ਭਰਾ ਆਪਸ ਵਿੱਚ ਲੜ ਪੈਂਦੇ ਤੇ ਲੜਦਿਆਂ ਕਹਿੰਦੇ ਮੈਂ ਚੱਲਿਆ ਮੁਸਲਮਾਨ ਬਣਨ ਤਾਂ ਉਹਨੂੰ ਪਿਆਰ ਨਾਲ ਮਨਾਉਂਦੇ, ਇਹੋ ਜਿਹੇ ਹਾਲਾਤ ਬੜੇ ਨਾਜੁਕ ਹਾਲਾਤ ਹਿੰਦੂ ਧਰਮ ਦੇ ਬਣ ਗਏ। ਪੂਰੇ ਦੇਸ਼ ਭਰ ਦੇ ਵਿੱਚ ਔਰੰਗਜ਼ੇਬ ਦੇ ਹੁਕਮਨਾਮੇ ਪਰਵਾਨੇ ਫਿਰ ਰਹੇ ਸਨ, ਲਾਲਚ ਦੇ ਕੇ ਕੋਈ ਮੁਸਲਮਾਨ ਬਣਦਾ ਬਣਾਓ, ਜੇ ਲਾਲਚ ਨਾਲ ਕੋਈ ਨਹੀਂ ਮੰਨਦਾ ਉਹਨੂੰ ਡਰਾਵਾ ਦੇ ਕੇ ਮਨਾਓ, ਡਰਾਵੇ ਨਾਲ ਵੀ ਨਾ ਮੰਨਣ ਤਾਂ ਫਿਰ ਉਹਨਾਂ ਨੂੰ ਕੈਦ ਕਰਕੇ ਤਸੀਹੇ ਦਿਓ, ਤੇ ਜੇ ਤਸੀਹੇ ਦੇ ਕੇ ਵੀ ਨਾ ਮੰਨਣ ਤੇ ਫਿਰ ਕਤਲ ਕਰ ਦਿਓ। ਜਦੋਂ ਇਹੋ ਜਿਹੇ ਹਾਲਾਤ ਬਣ ਗਏ, ਕਸ਼ਮੀਰ ਦੇ ਵਿੱਚ ਵੀ ਇਹ ਚਿੱਠੀ ਪਹੁੰਚੀ, ਕਸ਼ਮੀਰ 'ਚ ਉਦੋਂ ਬਹੁਤ ਕਸ਼ਮੀਰੀ ਪੰਡਿਤ ਵਸਦੇ ਸਨ, ਕਸ਼ਮੀਰ ਦੇ ਨਵਾਬ ਨੇ ਸਾਰੇ ਪੰਡਿਤਾਂ ਨੂੰ ਬ੍ਰਾਹਮਣਾਂ ਨੂੰ ਸੱਦ ਲਿਆ ਕਿ ਮੈਨੂੰ ਬਾਦਸ਼ਾਹ ਦਾ ਪ੍ਰਵਾਨਾ ਆਇਆ, ਤੁਹਾਨੂੰ ਇਸਲਾਮ ਕਬੂਲ ਕਰਨਾ ਪਵੇ। मंदिर विच जाके सारे ब्राह्मणा ने सारी रात भगवान शिव की आराधना की। हे भगवान, हुण तेरे बिना साडा किसे ने धर्म नहीं बचाउणा, साडे धर्म की राखी करो। सारी रात बैठिया बीत गई, अगला दिन बीत गया, दूसरी रात आ गई। जदों अमृत वेले का समा होया ते एक चिट्ठी उस जगह ते प्रगट हुई। कित्थों आई, कौन दे गया, परमेश्वर जाने। पर उस चिट्ठी विच लिखिया सी कि हे ब्राह्मणो, हे पंडतो, तुहाडा धर्म तां बच सकदा जे गुरु तेग बहादुर साहब बचाओ। तुसी गुरु तेग बहादुर साहब की शरण जाके बेनती करो, तुहाडे धर्म की रक्षा हो सकती है। उन्हां बिना हुण होर कोई तुहाडा धर्म नहीं रख सकता। उस वेले पूरे हिंदुस्तान वालों 14 पंडतां दा एक वफद पूरे हिंदुस्तान दे हिंदू धर्म की रहनुमाई करन वास्ते 14 पंडित पंडित कृपा राम की अगुवाई विच धन गुरु तेग बहादुर साहब के चरणा च श्री आनंदपुर साहब महाराज जी के चरणा विच बेनती कीती, गरीब नवाज, साडा धर्म बचाओ, साडा धर्म निगरदा जा रहा है। महाकवि कविराज भाई संतोख सिंह जी चूड़ामणि जी ने बड़े प्यारे बचन लिखे हैं। वो कहिंदे, धर्म नूं जे किते तुसी एक प्लेटफार्म ते वेखणा है, सारे संसार दे पूरे ब्रह्मांड दे धर्म नूं किते एक जगह ते वेखणा, तां धन गुरु तेग बहादुर साहब दे दर्शन करियो। तुहानूं पूरे संसार विच जिहड़ा धर्म नजर आउंदा उह नौवें पातशाह करके नजर आवे। बड़ा सुंदर दोहरा लिखदे हो, तेग बहादुर धर्म तुज हरता तुरकन मोल। तेग बहादुर धर्म तुज, कहिंदे गुरु तेग बहादुर साहब जी धर्म दी तुजा हन। तुजा कहिंदे ने निशान साहब नूं, श्री गुरु तेग बहादुर साहब जी धर्म दी तुजा हन, निशान हन। जदों नौवें पातशाह दे दर्शन करिए तां पता लगेगा पूरे संसार भर विच धर्म गुरु तेग बहादुर साहब करके टिकिआ। जिन्हां ने तुरकां दीआं जड़ां, राज भाग दीआं जड़ां हर लईआं, हरता तुरकन मोल। पंडित कृपा राम जी कहण लगे, महाराज साडा धर्म बचाओ, साडा तिलक जंजू रखिआ करके बचाओ। धन गुरु तेग बहादुर साहब नौवें पातशाह गरीब नवाज कहण लगे, हुण तां किसे महान वली पुरख नूं, पूर्ण पुरख नूं शहीदी देनी पएगी तां तुहाडा धर्म बचेगा। कहण लगे, महाराज तुहाडे तों वध धर्मी, तुहाडे तों वध वली पुरख किहड़ा हो सकदा है। गरीब नवाज पातशाह ने बगानिआं दे गल विच पई हुई जिहड़ी बला सी उह अपने घर सद। इह समस्या सतगुरां दी नहीं सी, पर जिन्हां दी सी उह समस्या अपनी बना लई। कहण लगे, जाओ जा के औरंगजेब बादशाह नूं कहो, साडे गुरु गुरु तेग बहादुर साहब हन, जे उह इस्लाम कबूल कर लैण असीं सारे इस्लाम कबूल कर लां। पंडतां दा इह वफद औरंगजेब बादशाह कोल पहुंचिआ। औरंगजेब नूं कहण लगे, बादशाह तूं हजारां लोकां नूं रोज कोना मारना, मंदर ढाउणा, हजारां नूं मारन दी बजाए जे तूं इकल्ले गुरु तेग बहादुर साहब नूं अपने इस्लाम धर्म दे विच लै आवे, तां असीं सारे हिंदुस्तान दे हिंदू इस्लाम धर्म दे विच आ जावांगे। औरंगजेब ने सोचिआ, गल इह वी ठीक है वी कल्ले कल्ले नूं मुसलमान बनाउण दी बजाए जे इक नूं बना के सारे बणदे ऐ ते फिर तां बहुत वधिया मसला है। सारे पासे अपनी शक्ति नूं खराब करन दी बजाए अपनी सारी शक्ति एक बंदे ते केंद्रित करनी है, उहनूं इस्लाम धारण करवाउणा। इहने उसे वेले अद्धी भेजे चिट्ठी भेजी नौवें पातशाह नूं अपने कोल दिल्ली सदे। चिट्ठी जदों सतगुरां पास पहुंची, गुरदेव जाणदे सन कि हुण शहादत दा समां है। शहादत तों बिना भारती लोकां दे अंदर इस जुल्म दे खिलाफ लड़न दी हिम्मत पैदा नहीं होणी। शहादत पाउणी पएगी। पंज सिख नाल लए माता नानकी जी गुरदेव दे चरणां च बेनती करदे, महाराज वरंगा बड़ा जुल्मी है, खबरे की करेगा। तां माता जी नूं उपदेश देंदिआं धन गुरु तेग बहादुर साहब जी ने सलोक उचारदिआं कहा सी, माता चिंता तां की कीजिए, जो अनहोनी होए, एहो मार्ग संसार को नानक थिर नहीं कोय। जो उपजो सो बिनस है, परो आज कै काल, नानक हर गुण गाए ले, छाड़ सगल जंजा। ए सलोक माता जी प्रति उपदेश देंदे उचारण कीते। दो सलोक, माता जे होनी आ गई फिर कोई रोक नहीं सकदा, ए शरीर तां त्यागना ही है, क्यों ना ए शरीर दा ठीकरा औरंगजेब दे सिर बन्निआ जावे ते उहदे पापां दा घड़ा भर जाए। पंज सिख दीवान भाई मती दास जी, भाई सती दास जी, भाई दयाला जी, भाई ऊधा राठौर जी और भाई गुरदत्ता जी, ये महाराज जी दे बहुत प्यारे विश्वास पात्र गुरसिख ने पंजे। ਪੰਜਾਂ ਨੂੰ ਨਾਲ ਲੈ ਕੇ ਗਰੀਬ ਨਵਾਜ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਚੱਲੇ। ਚਮਾਸੇ ਦੇ ਦਿਨ ਆ ਗਏ, ਸੈਫਦੀਨ ਬਹਾਦਰਗੜ੍ਹ ਦਾ ਨਵਾਬ, ਇਹਨੇ ਗੁਰਦੇਵ ਨੂੰ ਚਮਾਸੇ ਦੇ ਦਿਨਾਂ 'ਚ ਆਪਣੇ ਕੋਲ ਰਹਿਣ ਦੀ ਬੇਨਤੀ ਕੀਤੀ। ਕੁਝ ਸਮਾਂ ਸਤਿਗੁਰੂ ਜੀ ਨੇ ਚਮਾਸੇ ਦਾ ਇੱਥੇ ਬਤੀਤ ਕੀਤਾ, ਸਮਾਣੇ ਜਿੱਥੇ ਗੁਰਦੁਆਰਾ ਥੜਾ ਸਾਹਿਬ ਹੈ ਉੱਥੇ ਜਾ ਕੇ ਟਿਕਾਣਾ ਕੀਤਾ। ਮੋਤੀ ਬਾਗ ਸਾਹਿਬ ਦੁਪਹਿਰ ਕੱਟੀ ਤੇ ਸ਼ਾਮ ਨੂੰ ਸਮਾਣੇ ਪਹੁੰਚੇ। ਇੱਥੇ ਵੀ ਬਾਦਸ਼ਾਹ ਦੇ ਸਿਪਾਹੀ ਭਾਲ ਕਰ ਰਹੇ ਸਨ। ਲਾਗੇ ਗੜੀ ਨਜ਼ੀਰ ਸੀ, ਮਹਾਰਾਜ ਨੌਵੇਂ ਪਾਤਸ਼ਾਹ ਨੂੰ ਗੜੀ ਦਾ ਮਾਲਕ ਆਪਣੇ ਘਰ ਵਿੱਚ ਲੈ ਗਿਆ। ਰਾਤ ਉੱਥੇ ਕੱਟੀ। ਉੱਥੋਂ ਚੱਲਦਿਆਂ ਗਰੀਬ ਨਵਾਜ ਪਾਤਸ਼ਾਹ ਚੀਕਾ ਆਦਿ ਪਾਉਂਦਿਆਂ, ਕੈਂਥਲ ਆਦਿ ਪਾਉਂਦਿਆਂ ਆਗਰੇ ਪਹੁੰਚੇ ਹਨ। ਆਗਰੇ ਵਿੱਚ ਗੁਰਦੇਵ ਨੇ ਇੱਕ ਬਾਗ ਵਿੱਚ ਉਤਾਰਾ ਕੀਤਾ। ਪੰਜੇ ਸਿੱਖ ਨਾਲ ਨੇ ਇੱਕ ਆਜੜੀ ਭੇਡਾਂ ਚਾਰਦਾ ਹੋਇਆ, ਬੱਕਰੀਆਂ ਚਾਰਦਾ ਹੋਇਆ ਬਾਗ ਵਿੱਚ ਆ ਗਏ। ਪਾਤਸ਼ਾਹ ਨੇ ਉਸ ਆਜੜੀ ਨੂੰ ਸੱਦਿਆ। ਆਪਣੇ ਹੱਥ ਵਿੱਚ ਪਾਈ ਹੋਈ ਇੱਕ ਬਹੁਤ ਕੀਮਤੀ ਮੁੰਦਰੀ ਸੀ ਮਹਾਰਾਜ ਜੀ ਦੀ। ਉਹ ਮੁੰਦਰੀ ਲਾ ਕੇ ਉਹਨੂੰ ਫੜਾਈ। ਕਹਿਣ ਲੱਗੇ ਵੀ ਜਾ, ਤੂੰ ਪਿੰਡ ਦਾ ਭੇਤੀ ਹੈ ਸ਼ਹਿਰ ਦਾ, ਵੀ ਜਾ ਕੇ ਸ਼ਹਿਰ ਵਿੱਚੋਂ ਇਹ ਮੁੰਦਰੀ ਕਿਤੇ ਦੁਕਾਨ ਤੇ ਗਿਰਵੀ ਰੱਖ ਕੇ ਉੱਥੋਂ 2-2.5 ਸੇਰ ਮਠਿਆਈ ਲੈ ਆ। ਤੇ ਆਜੜੀ ਕਹਿਣ ਲੱਗਾ, ਮਹਾਰਾਜ ਮਠਿਆਈ ਤਾਂ ਲੈ ਆਉਣਾ, ਪਰ ਇਹ ਮੇਰੀਆਂ ਭੇਡਾਂ ਬੱਕਰੀਆਂ ਕੌਣ ਸਾਂਭੂ? ਮਹਾਰਾਜ ਕਹਿੰਦੇ ਸਾਡੇ ਸਿੱਖ ਬੈਠੇ ਆ ਇੱਥੇ, ਖਿਆਲ ਰੱਖਣਗੇ, ਤੂੰ ਜਾ। ਕਹਿੰਦਾ ਜੀ ਪਾ ਕੇ ਕਾਹਦੇ 'ਚ ਲਿਆਵਾਂ ਉਹ ਮਠਿਆਈ? ਮਹਾਰਾਜ ਜੀ ਨੇ ਮੋਢੇ ਤੋਂ ਦੁਸ਼ਾਲਾ ਲਾਇਆ, ਬੜਾ ਕੀਮਤੀ 1000 ਰੁਪਇਆਂ ਦਾ ਦੁਸ਼ਾਲਾ। ਕਹਿੰਦੇ ਇਸ ਦੁਸ਼ਾਲੇ ਵਿੱਚ ਉਹ ਮਠਿਆਈ ਪਾ ਕੇ ਲੈ ਆ। ਭਾਈ ਮਤੀ ਦਾਸ ਜੀ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ ਮੇਰੇ ਕੋਲ ਪੈਸੇ ਨੇ, ਮੈਂ ਪੈਸੇ ਦੇ ਦਿੰਦਾ ਇਹਨੂੰ, ਇੰਨਾ ਕੀਮਤੀ ਦੁਸ਼ਾਲਾ ਆਪ ਜੀ ਨੇ ਦੇ ਦਿੱਤਾ, ਮਠਿਆਈ ਨਾਲੇ ਖਰਾਬ ਹੋ ਜਾਣਾ, ਕੋਈ ਹੋਰ ਕੱਪੜਾ ਦੇ ਦਿੰਦਾ। ਮਹਾਰਾਜ ਜੀ ਕਹਿੰਦੇ ਮਤੀ ਦਾਸ ਉਹਨੂੰ ਟਾਈਮ ਲੱਗ ਜਾਣਾ ਸੀ, ਤੇ ਇਹ ਭੇਤੀਆ ਨਗਰ ਦਾ ਇਹਨੇ ਨੂੰ ਚਲਾ ਜਾਂਦਾ। ਇਹ ਵੀ ਉਦਾਂ ਦੀਆਂ ਵਸਤੂਆਂ ਨੇ ਜਿਵੇਂ ਉਹ ਰੁਪਈਏ ਨੇ, ਉਦਾਂ ਇਹ ਹੈ, ਇਹ ਵੀ ਨਾਸ਼ਵਾਨ ਹੀ ਹੈ। ਭਾਈ ਮਤੀ ਦਾਸ ਜੀ ਚੁੱਪ ਕਰਕੇ, ਪਰ ਸਮਝ ਨਹੀਂ ਆਉਂਦੀ ਵੀ ਇਹ ਗੁਰਦੇਵ ਕੀ ਖੇਡ ਵਰਤਾ ਰਹੇ। ਉਹ ਆਜੜੀ ਮੁੰਦਰੀ ਲੈ ਕੇ ਸਤਿਗੁਰਾਂ ਦੀ ਹਲਵਾਈ ਦੀ ਦੁਕਾਨ ਤੇ ਪੁੱਜਿਆ। ਹਲਵਾਈ ਅੱਗੇ ਮਠਿਆਈ ਬਣਾ ਰਿਹਾ, ਉਹਨੂੰ ਜਾ ਕੇ ਮੁੰਦਰੀ ਦਿੱਤੀ ਵੀ ਇਹ ਗਿਰਵੀ ਰੱਖ ਲੈ ਤੇ ਬਦਲੇ ਚ ਮਠਿਆਈ ਦੇ। ਹਲਵਾਈ ਨੇ ਮੁੰਦਰੀ ਵੇਖੀ, ਬੜੀ ਕੀਮਤੀ ਮੁੰਦਰੀ ਸੀ। ਉਹਨੇ ਵੇਖਿਆ ਇਹ ਗਰੀਬ ਜਿਹਾ ਜਿਹੜੀ ਇੰਨੀ ਕੀਮਤੀ ਮੁੰਦਰੀ ਕਿੱਥੇ ਫੜੀ ਫਿਰਦਾ। ਗਰੀਬ ਬੰਦੇ ਕੋਲ ਕੋਈ ਕੀਮਤੀ ਵਸਤੂ ਹੋਵੇ ਤੇ ਸੁਭਾਵਿਕ ਹੈ ਲੋਕਾਂ ਦੇ ਦਿਮਾਗ 'ਚ ਸ਼ੱਕ ਆ ਹੀ ਜਾਂਦਾ ਵੀ ਚੋਰੀ ਕੀਤੀ ਹੋਣੀ। ਹਲਵਾਈ ਕਹਿੰਦਾ ਉਹ ਕਿੱਥੋਂ ਲਿਆਇਆ ਚੋਰੀ ਕਰਕੇ? ਆਜੜੀ ਕਹਿਣ ਲੱਗਾ, ਮਹਾਰਾਜ ਚੋਰੀ ਨਹੀਂ ਕੀਤੀ, ਬਾਹਰ ਬਾਗ 'ਚ ਕੋਈ ਸੱਜਣ ਪੁਰਸ਼ ਆਏ ਹੈ, ਕੋਈ ਰਾਜੇ ਹੀ ਜਾਪਦੇ ਹੈ, ਕਿ ਉਹਨਾਂ ਦੀ ਮੁੰਦਰੀ ਆ, ਉਹਨਾਂ ਨੇ ਗਿਰਵੀ ਰੱਖਣ ਨੂੰ ਕਿਹਾ ਵੀ ਮਠਿਆਈ ਚਾਹੀਦੀ। ਕਹਿੰਦਾ ਚੰਗਾ, ਮੁੰਦਰੀ ਰੱਖ ਲਈ। ਹਲਵਾਈ ਨੇ ਮਠਿਆਈ ਤੋਲੀ, ਕਹਿੰਦਾ ਲਿਆ ਪਾਣੀ ਕਾਹਦੇ 'ਚ? ਇਹਨੇ ਦੁਸ਼ਾਲਾ ਕੱਢਿਆ ਅੱਗੇ ਪਾਣ ਨੂੰ, ਉਹਨੇ ਹੱਥ ਫੜ ਲਿਆ। ਇੰਨਾ ਕੀਮਤੀ ਦੁਸ਼ਾਲਾ, ਤੂੰ ਪੱਕਾ ਚੋਰ ਹੈ, ਮਠਿਆਈ ਪਵਾ ਕੇ ਖਰਾਬ ਕਰ ਰਿਹਾ, ਤੈਨੂੰ ਇਹਦੀ ਕਦਰ ਨਹੀਂ? ਦੱਸ ਕਿੱਥੋਂ ਲਿਆ? ਉਹਨੇ ਬਥੇਰੀਆਂ ਮਿੰਨਤਾਂ ਕੀਤੀਆਂ ਵੀ ਬਾਹਰ ਬਾਗ 'ਚ ਕੋਈ ਮਹਾਂਪੁਰਖ ਆਏ ਹੈ ਵੀ ਉਹਨਾਂ ਦਾ। ਉਹਨੇ ਬਾਂਹ ਫੜੀ ਤੇ ਪਿੰਡ ਦਾ ਜਿਹੜਾ ਸ਼ਹਿਰ ਦਾ ਕੋਤਵਾਲ ਸੀ ਉਹਦੇ ਕੋਲ ਲੈ ਗਿਆ ਆਜੜੀ ਨੂੰ। ਕਹਿੰਦਾ ਕੋਤਵਾਲ ਸਾਹਿਬ, ਇਹ ਚੋਰ ਲਿਆਇਆ ਫੜ ਕੇ, ਆਹ ਵੇਖੋ ਕਿੰਨੀ ਕੀਮਤੀ ਮੁੰਦਰੀ ਤੇ ਦੁਸ਼ਾਲਾ ਫੜੀ ਫਿਰਦਾ, ਇਹਦੇ 'ਚ ਮਠਿਆਈ ਪਾਣ ਨੂੰ ਫਿਰਦਾ ਸੀ। ਕੋਤਵਾਲ ਨੇ ਜਦੋਂ ਝਿੜਕਿਆ, ਉਹ ਦੱਸ ਕਿਹਦੀਆਂ ਨੇ ਵਸਤੂਆਂ? ਕਹਿਣ ਲੱਗਾ, ਜੀ ਮੇਰੇ ਤੇ ਨਹੀਂ ਯਕੀਨ, ਤੇ ਬਾਹਰ ਬਾਗ 'ਚ ਚੱਲ ਕੇ ਵੇਖ ਲਓ, ਜਿਹਦੀਆਂ ਹੈਣ ਉਹਨਾਂ ਨੂੰ ਪੁੱਛ ਲਓ। ਕੋਤਵਾਲ ਨੇ ਉਸੇ ਵੇਲੇ ਨਾਲ ਸਿਪਾਹੀ ਲਏ। ਜਦੋਂ ਜਾ ਕੇ ਵੇਖਿਆ ਵੀ ਇਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਹੋਲੀਆ ਇਹਦੇ ਕੋਲ ਪਹੁੰਚਿਆ ਹੋਇਆ ਸੀ, ਔਰੰਗਜ਼ੇਬ ਦੇ ਪ੍ਰਵਾਨੇ ਪਹੁੰਚੇ ਹੋਏ ਸੀ ਵੀ ਜਿੱਥੇ ਇਸ ਹੋਲੀਏ ਦੇ ਵਿਅਕਤੀ ਮਿਲਣ ਉਹਨਾਂ ਨੂੰ ਗ੍ਰਿਫਤਾਰ ਕਰਕੇ ਲਿਆਉਣਾ। ਇਹ ਅਰਦਾਸਾਂ ਕਰਦਾ ਸੀ ਆਗਰੇ ਦਾ ਕੋਤਵਾਲ ਕਿ ਇਹ ਅਕਾਲ ਪੁਰਖ ਜੀ ਖੁਦਾਵੰਦ, ਇਹ ਸੇਵਾ ਮੈਨੂੰ ਬਖਸ਼ਣ ਤੇ ਮੈਨੂੰ ਬਾਦਸ਼ਾਹ ਕੋਲੋਂ ਇਨਾਮ ਮਿਲੇਗਾ। ਮਾਨੋ ਜਿਵੇਂ ਇਹਦੀ ਕਾਮਨਾ ਪੂਰੀ ਕਰਨ ਆਏ ਆਗਰੇ ਗੁਰੂ ਤੇਗ ਬਹਾਦਰ ਸਾਹਿਬ। ਉੱਥੇ ਇੱਕ ਮਾਈ ਨੇ ਥਾਨ ਨੌਵੇਂ ਪਾਤਸ਼ਾਹ ਨੂੰ ਭੇਟ ਕੀਤਾ, ਜਿੱਥੇ ਗੁਰਦੁਆਰਾ ਮਾਈ ਥਾਨ ਸਾਹਿਬ। ਛੇਵੇਂ ਪਾਤਸ਼ਾਹ ਨੇ ਜਦੋਂ ਚਰਨ ਪਾਏ ਤੇ ਕਿਹਾ ਸੀ, ਮਾਈ ਨੌਵੇਂ ਜਾਮੇ ਚਾਹਵਾਂਗੇ, ਤੇਰਾ ਇਹ ਥਾਨ ਅਸੀਂ ਪ੍ਰਵਾਨ ਕਰਾਂ। ਉਹਨੂੰ ਵੀ ਕਿਰਤਾਰਥ ਕੀਤਾ ਆਗਰੇ, ਜਿੱਥੇ ਗੁਰੂ ਕਾ ਤਾਲ ਮਹਾਰਾਜ ਨੌਵੇਂ ਪਾਤਸ਼ਾਹ ਦਾ ਸਥਾਨ ਹੈ, ਉਸ ਜਗ੍ਹਾ ਤੇ ਕੋਤਵਾਲ ਸਤਿਗੁਰਾਂ ਨੂੰ ਲਿਆਇਆ, ਗ੍ਰਿਫਤਾਰ ਕੀਤਾ। ਔਰੰਗਜ਼ੇਬ ਬਾਦਸ਼ਾਹ ਨੂੰ ਚਿੱਠੀ ਭੇਜੀ, ਬਾਦਸ਼ਾਹ ਜਿਨ੍ਹਾਂ ਦੀ ਤੂੰ ਭਾਲ ਕਰਦਾ ਉਹਨਾਂ ਨੂੰ ਮੈਂ ਗ੍ਰਿਫਤਾਰ ਕਰ ਲਿਆ। ਔਰੰਗਜ਼ੇਬ ਨੇ ਉਸੇ ਵੇਲੇ 10,000 ਸਿਪਾਹੀਆਂ ਦੀ ਵੱਡੀ ਫੌਜ ਦਿੱਲੀ ਤੋਂ ਆਗਰੇ ਭੇਜੀ, ਕਿਤੇ ਗੁਰੂ ਜੀ ਦੇ ਸ਼ਰਧਾਲੂ ਰਾਜੇ ਹਮਲਾ ਕਰਕੇ ਇਹਨਾਂ ਨੂੰ ਛੁਡਾ ਕੇ ਨਾ ਲੈ ਜਾਣ। ਤਾਂ ਉਸ ਵਕਤ ਬੜੇ ਤਗੜੇ ਪਹਿਰੇ ਵਿੱਚ, ਕਰੜੇ ਪਹਿਰੇ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗ੍ਰਿਫਤਾਰ ਕਰਕੇ ਆਗਰੇ ਤੋਂ 50 ਸਿੱਖਾਂ ਸਮੇਤ ਦਿੱਲੀ ਲਿਆਂਦਾ ਗਿਆ।